ਅਸੀਂ ਆਪਣੇ ਕਹਾਣੀ ਸੈਗਮੈਂਟ ਵਿੱਚ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਜੀ ਆਇਆਂ ਨੂੰ ਆਖਨੇ ਹਾਂ। ਸਾਡੀ ਅੱਜ ਦੀ ਕਹਾਣੀ ਦਾ ਸਰਨਾਵਾ ਹੈ ਤਖਤੀ, ਕਿਤਾਬ ਦਾ ਨਾਂ ਹੈ ਬਿਰਹਾ ਮੱਚ ਮਚਾਇਆ ਔਰ ਕਹਾਣੀਕਾਰ ਨੇ ਡਾਕਟਰ ਸੁਖਰਾ ਸਦਫ। ਤੇ ਆਓ ਸ਼ੁਰੂ ਕਰਨੇ ਆ ਅੱਜ ਦੀ ਕਹਾਣੀ। ਮੇਰੇ ਲਈ ਤੇ ਉਹ ਆਪ ਹੀ ਕਹਾਣੀ ਸੀ, ਪੁਰਾਣੀ ਹਵੇਲੀ ਵਰਗੀ ਜਿਹਦੀਆਂ ਕੰਧਾਂ ਇੰਨੀਆਂ ਟੁੱਟੀਆਂ ਭੱਜੀਆਂ ਹੁੰਦੀਆਂ ਨੇ ਕਿ ਅੰਦਰ ਵੜਦਿਆਂ ਡਰ ਲੱਗਦਾ ਏ ਕਿਧਰੇ ਉੱਤੇ ਹੀ ਨਾ ਡਿੱਗ ਪੈਣ। ਅੰਮਾ ਵੱਡੀ ਨੂੰ ਕੋਈ ਇਹੋ ਜਿਹਾ ਗਮ ਸੀ ਜਿਹੜਾ ਰੋਵਨ ਤੇ ਸਿਆਪਾ ਕਰਨ ਤੋਂ ਵੀ ਅੱਗੇ ਦੀ ਮੰਜ਼ਿਲ ਨਾਲ ਜੁੜਤ ਰੱਖਦਾ ਸੀ। ਸੁਣੀ ਸੁਣਾਈ ਬਸ ਇਹ ਗੱਲ ਜਾਣਦੀ ਸਾਂ ਜੇ ਅੰਮਾ ਵੱਡੀ ਦੀਆਂ ਦੋ ਧੀਆਂ ਵੀ ਸਨ ਜਿਹੜੀਆਂ ਸ਼ਹਿਰ ਦੇ ਵੱਡੇ ਕਾਲਜ ਪੜ੍ਹਦੀਆਂ ਸਨ। ਕਾਲਜ ਤੋਂ ਘਰ ਤੀਕਰ ਤੇ ਉਹਨਾਂ ਦਾ ਖੁਰਾ ਲੱਭਦਾ ਸੀ, ਪਰ ਇਸ ਤੋਂ ਬਾਅਦ ਕੋਈ ਸੁਰਾਗ ਕਿਸੇ ਦੇ ਹੱਥ ਨਾ ਲੱਗਾ। ਖੋਰੇ ਉਹ ਹੁਣ ਕਿੱਥੇ ਸਨ, ਮਰ ਗਈਆਂ ਕਿ ਜਿਉਂਦੀਆਂ ਸਨ ਜਾਂ ਕਿਸੇ ਨਾਲ ਭੱਜ ਗਈਆਂ ਸਨ, ਉਹਨਾਂ ਬਾਰੇ ਹਵੇਲੀ ਦੀਆਂ ਉੱਚੀਆਂ ਕੰਧਾਂ ਚੋਂ ਕੋਈ ਖਬਰ ਉੱਡ ਕੇ ਬਾਹਰ ਨਿਕਲੀ ਨਾ ਕਿਸੇ ਪੁੱਛਣ ਦੀ ਜੁਰਤ ਕੀਤੀ ਕਿ ਉਹ ਕਿਵੇਂ ਤੇ ਕਿੱਥੇ ਟੁਰ ਗਈਆਂ, ਜਿੱਥੋਂ ਮੁੜ ਉਹਨਾਂ ਦੀ ਖਬਰ ਵੀ ਨਾ ਆਈ। ਮੈਨੂੰ ਯਾਦ ਏ ਮੈਂ ਇੱਕ ਵਾਰੀ ਆਪਣੀ ਅੰਮਾ ਕੋਲੋਂ ਆਸ਼ੀ ਦੀਆਂ ਫੁੱਫੀਆਂ ਬਾਰੇ ਪੁੱਛਿਆ ਤੇ ਉਹਨੇ ਵੀ ਸਖਤੀ ਨਾਲ ਝਿੜਕ ਕੇ ਮੈਨੂੰ ਚੁੱਪ ਕਰਾ ਦਿੱਤਾ। ਆਸ਼ੀ ਤੇ ਮੈਂ ਬਾਲਪਨ ਦੀਆਂ ਸਖੀਆਂ ਹਾਂ, ਉਹ ਵੱਡੀ ਅੰਮਾ ਦੀ ਵੱਡੀ ਪੋਤਰੀ ਏ ਤੇ ਮੈਂ ਆਪਣੀ ਬੇਬੇ ਦੀ ਵੱਡੀ ਪੋਤਰੀ। ਅਸੀਂ ਇਕੱਠੀਆਂ ਸਕੂਲੇ, ਕਾਲਜ ਤੇ ਮੁੜ ਯੂਨੀਵਰਸਿਟੀ ਤੀਕਰ ਪੜ੍ਹੀਆਂ। ਇੱਕ ਦੂਜੇ ਵੱਲ ਚੰਗਾ ਆਣਾ ਜਾਣਾ ਸੀ, ਸਾਡੇ ਭਰਾ ਵੀ ਇੱਕ ਦੂਜੇ ਦੇ ਬੇਲੀ ਸਨ। ਮੈਂ ਜਦ ਵੀ ਛੁੱਟੀਆਂ ਵਿੱਚ ਪਿੰਡ ਜਾਂਦੀ, ਜਾਣ ਬੁੱਝ ਕੇ ਵੱਡੀ ਅੰਮਾ ਕੋਲ ਜਾ ਬੈਂਦੀ। ਖੋਰੇ ਕਿਉਂ ਉਹਨਾਂ ਦੇ ਨਿੱਕੇ ਨਿੱਕੇ ਕੰਮ ਕਰਕੇ ਖੁਸ਼ ਹੁੰਦੀ। ਉਹ ਵੀ ਬਹੁ ਲਾਡ ਨਾਲ ਮੇਰੇ ਸਿਰ ਤੇ ਹੱਥ ਫੇਰਦੀ, ਬਹੁਤੀ ਗੱਲ ਤੇ ਨਾ ਕਰਦੀ, ਪਰ ਹਮੇਸ਼ ਇਹ ਦੁਆ ਜ਼ਰੂਰ ਦਿੰਦੀ, ਸ਼ਾਲਾ ਜਿਉਂਦੀ ਰਹਿ, ਸ਼ਾਲਾ ਜਵਾਨੀਆਂ ਮਾਨ। ਉਸ ਵੇਲੇ ਮੈਨੂੰ ਇਸ ਦੁਆ ਦੀ ਡੂੰਘੀ ਤਾਸੀਰ ਦਾ ਇਲਮ ਨਹੀਂ ਸੀ, ਪਰ ਵੇਲੇ ਨਾਲ ਮੈਨੂੰ ਜਿਉਣ ਦਾ ਤੇ ਖੁਸ਼ ਰਹਿਣ ਦਾ ਵੱਲ ਪਤਾ ਲੱਗਾ ਤਾਂ ਇਹ ਦੁਆ ਬੜੀ ਯਾਦ ਆਈ। ਦਿਆਰ ਦਾ ਚੋਖਾ ਚਿਰ ਤੇ ਵੱਡੀ ਅੰਮਾ ਆਪਣੇ ਕਮਰੇ ਵਿੱਚ ਚੁੱਪ ਵੱਟ ਕੇ ਪਈ ਰਹਿੰਦੀ। ਉਹਨਾਂ ਦੀ ਸਿਹਤ ਚੰਗੀ ਭਲੀ ਸੀ, ਤੁਰ ਫਿਰ ਸਕਦੀ ਸੀ, ਪਰ ਪਿੰਡ ਦੀਆਂ ਦੂਜੀਆਂ ਬੁੱਢੀਆਂ ਵਾਂਗੂ ਨਾ ਕਿਸੇ ਦੇ ਘਰ ਜਾਂਦੀ ਨਾ ਕਿਸੇ ਨੂੰ ਆਪਣੇ ਵੱਲ ਆ ਕੇ ਮਿਲਣ ਦਾ ਸੱਦਾ ਕਲਦੀ। ਜਦ ਅੱਖਾਂ ਛੱਤ ਨਾਲ ਲੰਮੀ ਛੇੜ ਕੇ ਆਲ ਦੁਆਲੋਂ ਬੇਪਰਵਾਹ ਹੋ ਜਾਂਦੀਆਂ ਤੇ ਉਹਨਾਂ ਦੇ ਹੰਝੂ ਤਕੀਏ ਦੇ ਰੂਹ ਵਿੱਚ ਇਕੱਠੇ ਹੁੰਦੇ ਰਹਿੰਦੇ। ਮੈਂ ਜਦੋਂ ਵੀ ਉਹਨਾਂ ਨੂੰ ਅੰਦਰੋਂ ਅੰਦਰੀ ਰਿਸ਼ਤਿਆਂ ਵੇਖਦੀ ਡਰ ਜਾਂਦੀ, ਤ੍ਰਿਭਕ ਕੇ ਵਰਾਂਡੇ ਵਾਲੀ ਬਾਰੀ ਕੋਲ ਹੀ ਖਲੋ ਜਾਂਦੀ ਤੇ ਫੇਰ ਹੌਲੀ ਹੌਲੀ ਪਿਛਲੇ ਪੈਰੀ ਮੁੜ ਆਉਂਦੀ। ਖੋਰੇ ਮੈਨੂੰ ਕਿਉਂ ਲੱਗਦਾ ਸੀ ਜੇ ਇਸ ਵੇਲੇ ਮੈਂ ਅੰਮਾ ਵੱਡੀ ਦਾ ਕੋਈ ਦਰਦ ਵੰਡ ਲਿਆ ਤੇ ਮੇਰਾ ਆਪਣਾ ਕਲੇਜਾ ਫਟ ਜਾਵੇਗਾ, ਮੇਰੀ ਰੂਹ ਲੀਰੋ ਲੀਰ ਹੋ ਜਾਏਗੀ। ਮੈਂ ਕਿਵੇਂ ਅੰਮਾ ਵੱਡੀ ਦੇ ਹਮਜ਼ਾਦ ਤੇ ਹਮਰਾਜ ਨੂੰ ਕਾਬੂ ਕਰਦੀ? ਐਡਾ ਡਾ ਜਿਨ ਮੇਰੀ ਕਹਾਣੀ ਦੀ ਬੋਤਲ ਵਿੱਚ ਆਣ ਤੇ ਰਾਜ਼ੀ ਨਾ ਹੋਇਆ। ਮੈਂ ਪੁੱਲ ਪੁਲਾ ਗਈ। ਯੂਨੀਵਰਸਿਟੀ ਦੀ ਪੜ੍ਹਾਈ ਤੇ ਹੱਲੇ ਗੁੱਲੇ ਨੇ ਕੁਝ ਚਿਰ ਲਈ ਵੱਡੀ ਅੰਮਾ ਦੀਆਂ ਦੋ ਅੱਖਾਂ ਤੇ ਤਿੰਨ ਕੰਧਾਂ ਦੀ ਕਹਾਣੀ ਤੋਂ ਮੈਨੂੰ ਦੂਰ ਕਰ ਛੱਡਿਆ। ਫੇਰ ਇੱਕ ਦਿਨ ਅਸੀਂ ਫਾਈਨਲ ਈਅਰ ਦੇ ਇਮਤਿਹਾਨ ਨੂੰ ਸਿਰੋਂ ਲਾ ਕੇ ਹਮੇਸ਼ ਲਈ ਘਰ ਆ ਗਈਆਂ। ਧਰਤੀ ਵਾਂਗ ਯੂਨੀਵਰਸਿਟੀ ਦਾ ਮੋਕਲਾ ਵਿਹੜਾ ਛੱਡ ਕੇ ਰੀਤਾਂ ਰਿਵਾਜਾਂ ਨਾਲ ਉਸਰੀਆਂ ਕੰਧਾਂ ਵਿੱਚ ਕੈਦ ਹੋਣ ਲਈ ਆਪ ਹੀ ਟੁਰ ਕੇ ਉੱਥੇ ਅਪੜੀਆਂ ਜਿੱਥੇ ਸਾਡੇ ਆਉਣ ਤੋਂ ਪਹਿਲਾਂ ਹੀ ਸਾਡੇ ਲੇਖ ਲਿਖ ਦਿੱਤੇ ਗਏ ਸਨ। ਮੇਰੇ ਵਿਆਹ ਦੇ ਦਿਹਾੜੇ ਮਿੱਥੇ ਜਾ ਚੁੱਕੇ ਸਨ। ਮੇਰੇ ਮਾਂ ਪਿਓ ਮੇਰੀ ਦੇਖ ਰੇਖ ਦੀ ਗੰਢੜੀ ਛੇਤੀ ਨਾਲ ਕਿਸੇ ਹੋਰ ਦੇ ਹਵਾਲੇ ਕਰਕੇ ਆਪਣਾ ਪਾਰ ਹੋਲਾ ਕਰਨ ਲਈ ਉਤਾਵਲੇ ਸਨ। ਮੇਰਾ ਦਿਲ ਤੇ ਦੁਖੀ ਹੈ ਹੀ ਸੀ, ਪਰ ਆਸ਼ੀ ਦਾ ਹਾਲ ਬਹੁ ਮੰਦਾ ਸੀ, ਕਿਉਂ ਜੇ ਉਹ ਆਪਣੇ ਇੱਕ ਕਲਾਸ ਫੈਲੋ ਦੇ ਇਸ਼ਕ ਵਿੱਚ ਮਰ ਮਿਟ ਚੁੱਕੀ ਸੀ ਤੇ ਉਹਦੇ ਲਈ ਕਿਸੇ ਹੋਰ ਨਾਲ ਟੁਰਨਾ ਔਖਾ ਸੀ। ਉਹ ਰੋਂਦੀ ਪਿੱਟਦੀ ਮੇਰੇ ਕੋਲ ਆਈ ਤੇ ਆਖਣ ਲੱਗੀ, ਅੱਲਾ ਦਾ ਵਾਸਤਾ ਈ, ਇੱਕ ਵਾਰੀ ਮੇਰੀ ਅੰਮਾ ਵੱਡੀ ਨਾਲ ਗੱਲ ਕਰ, ਹੋ ਸਕਦਾ ਏ ਉਹ ਮੇਰੇ ਅੱਬੇ ਤੇ ਚਾਚੇ ਨੂੰ ਮਨਾ ਲੈਣ, ਖੋਰੇ ਉਹਨਾਂ ਦੇ ਕਹਿਣ ਤੇ ਮੇਰੀ ਜਾਨ ਬਖਸ਼ੀ ਹੋ ਜਾਵੇ। ਮੈਂ ਵੀ ਭੱਜਦੀ ਭੱਜਦੀ ਉਹਦੇ ਘਰ ਗਈ, ਜਿਵੇਂ ਵੱਡੀ ਅੰਮਾ ਮੇਰੀ ਮਨ ਕੇ ਟੁਰਦੀ ਹੋਵੇ। ਖੋਰੇ ਕੰਜ ਹੌਸਲਾ ਕਰਕੇ ਮੈਂ ਡਰਦਿਆਂ ਡਰਦਿਆਂ ਸਾਰਾ ਕਿੱਸਾ ਅੰਮਾ ਵੱਡੀ ਨੂੰ ਸੁਣਾ ਕੇ ਮਦਦ ਦੀ ਅਪੀਲ ਕੀਤੀ। ਉੱਚਨ ਚੇਤ ਉਹਨਾਂ ਦੀਆਂ ਅੱਖਾਂ ਲਾਲ ਹੋ ਗਈਆਂ ਤੇ ਉਹਨਾਂ ਦਾ ਵਜੂਦ ਕੰਬਣ ਲੱਗ ਪਿਆ। ਉਹ ਢਾਏ ਮਾਰ ਕੇ ਰੋਵਣ ਲੱਗ ਪਈਆਂ। ਇੰਨੇ ਚਿਰ ਚ ਸਾਰਾ ਟੱਬਰ ਉੱਥੇ ਇਕੱਠਾ ਹੋ ਗਿਆ। ਉਹਨਾਂ ਅੱਖਾਂ ਖੋਲੀਆਂ ਤੇ ਮੇਰੇ ਪਿੱਛੇ ਖਲੋਤੇ ਆਪਣੇ ਪੁੱਤਰ ਨੂੰ ਵੇਖ ਕੇ ਆਸ਼ੀ ਨੂੰ ਘੁੱਟ ਕੇ ਗੱਲ ਨਾਲ ਲਾ ਲਿਆ, ਪਰ ਪੁੱਤਰ ਦੀ ਗਰਜਦਾਰ ਆਵਾਜ਼ ਵਿੱਚ ਉਹਨਾਂ ਦਾ ਹੋਕਾ ਗਵਾਚ ਗਿਆ। ਉਹ ਥਰ ਥਰ ਕੰਬਣ ਲੱਗ ਪਈ, ਸਗੋਂ ਅਸੀਂ ਸਾਰੇ ਹੀ ਡਰ ਗਏ। माए इनू समझा लै, नहीं तां एदी वी ओह अखीर होवेगी। उन्ने बारी ते मुक्का मारदिया आख्या ते फू फू करदा परत गया। अगे गल करन दी किसे विच हिम्मत भी नहीं सी। होली वाज च गोशे हुंदे रह ते राज मेरे ते खुलन लग पे। बारी दे पार दे मंजर ने उच्चन चेत दो कहानियां दे स्क्रिप्ट खिजां दे पत्तियां ते लिखे ते मेरे वल सुट दिते। मेनू वड्डी अम्मा दा कमरा कब्रिस्तान वर्गा डरौना जापन लग पिया। सामने कंध ते सदरां दियां मुरझाईयां वेलां फा दियां रस्सियां दा रूप तार लिया। बुढे रुख दे तने दी लकड़ी ते एक लिखत उभर के सामने आ खलोती। बीबी एत दस, जे भरा ते प्यो तियां नूं अपने पालतू जानवरां वांग बेअख्तियार रखना चाहुंदे ने ते उहनां नूं इल्म ते चानन दी राह ते क्यों पांदे ने। ए लिखत खौरे मेरे हमजाद ने लिखी होवे, मैं सोचदी कर टुर आई। अगली सवेर पिंड दियां गलियां कंधां पंछी ते बूटे पिट स्यापा करदे मेरे मत्थे लगे। खौरे अज की होना है, ए लाल हनेरी की सुनेहा लैके आई है। मैं सारी दिहाड़ सिर पीड़ दा बहाना करके मंजी ते पई रही ते डीगर वेले मैनू आन वाले खतरे दे अलार्म दा जवाज लब गया। आशी ते वड्डी अम्मा ने कनक विच रखन आलियां जहर दियां गोलियां खा के अपनियां कहानियां दा आप ही आखरी बाब लिख छड्या सी। उना नू दो ऑप्शन दित्ते गए सन ते दोवे ही उना ले मौत दा सुनेहा सन, पर तीजा ऑप्शन उना कोल कल्ला इख्तियार सी जेड़ा चौधरी दे मुंह दी कालक बन चुकिया सी। आशी दे हथ विच एक रुका सब ने पढ़ लिया सी जेड़ा वड्डी अम्मा दा लिखिया होया सी। रुके विच लिखिया सी, तीए मैं तेनू बहु प्यार करनी आ, अपनिया तिया दी शकल मैं हमेश तेरे विच वेखी ते दुआ मंगी कि तेनू ओना वांग कैद ना होना पवे। इस हवेली दियां कंधा बहु उच्चियां ते बहु पीढ़ियां ने, तेरे भरा ते प्यो तेनू जिउंदियां इथों कदी निकलन नहीं देंगे। हमेश लई इस मकबरे विच दरगोर होन नालों चंगा ए कब्रिस्तान दे मोकले वेड़े जा डेरा लाइए। भेड़े बंदे नाल हयाती नू नर्क बनाउन दी बजाए हयाती नू अपने हत्थी रुखसत कर, मैं तेरे नाल आ। मेरी ख्वाहिश है जे मेरी ते तेरी कबर पिंड दे वड्डे कब्रिस्तान विच होवे ते उपर साडियां नावां दी तख्ती भी लगी होवे।